ਸਤਨਾਮ ਸ੍ਰੀ ਵਾਹਿਗੁਰੂ ਜੀ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧੇ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੇ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨੌਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਾਵਨ ਰਚਨਾ ਦੀ ਇਹ 27ਵੀਂ ਪੌੜੀ ਹੈ, ਜਿਸ ਦਾ ਮੂਲ ਪਾਠ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਜਿਹੜਾ ਸ਼ਬਦ ਆਪ ਸੰਗਤਾਂ ਨੇ ਸੁਣਿਆ, ਸੋ ਦਰ ਕਿਹਾ ਸੋ ਕਰ ਕਿਹਾ, ਇਹ ਜਿਹੜਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 3 ਵਾਰੀ ਆਉਂਦਾ ਹੈ। ਇੱਕ ਵਾਰੀ ਇਹ ਜਪਜੀ ਸਾਹਿਬ ਦੀ 27ਵੀਂ ਪੌੜੀ ਹੈ, ਦੂਸਰੀ ਵਾਰੀ ਇਹਨੂੰ ਸੋਦਰ ਦਾ ਨਾਂ ਦਿੱਤਾ ਗਿਆ। ਆਸਾ ਮਹੱਲਾ ਪਹਿਲਾ ਸੋਦਰ, ਬਚਨ ਇੱਦਾਂ ਵੀ ਆਇਆ ਸੋਦਰ ਰਾਗ ਆਸਾ ਮਹੱਲਾ ਪਹਿਲਾ, ਜਦੋਂ ਤੁਸੀਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹੋ ਇਹ ਸ਼ਬਦ ਉੱਥੇ ਵੀ ਆਇਆ। ਇੱਕ ਵਾਰੀ ਇਹ ਸ਼ਬਦ ਤੀਸਰੀ ਵਾਰੀ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 347 ਦੇ ਉੱਤੇ ਜਿੱਥੋਂ ਆਸਾ ਰਾਗ ਸ਼ੁਰੂ ਹੁੰਦਾ, ਆਸਾ ਰਾਗ ਦਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 347 ਅੰਗ 'ਤੇ ਉੱਥੇ ਵੀ ਆਉਂਦਾ ਹੈ। ਕਮਾਲ ਦੀ ਗੱਲ ਆਪ ਨਾਲ ਸਾਂਝੀ ਕਰਾਂ, ਪੜ੍ਹਨ ਦੇ ਵਿੱਚ ਉਚਾਰਨ ਕਰਨ ਦੇ ਵਿੱਚ ਇਹ ਤਿੰਨੇ ਸ਼ਬਦ ਇੱਕੋ ਜਿਹੇ ਨਹੀਂ ਆ। ਪੜ੍ਹਨ ਦੇ ਵਿੱਚ ਇਹਨਾਂ ਦਾ ਫਰਕ ਆ ਸ਼ਬਦਾਂ ਦਾ, ਪਰੰਤੂ ਭਾਵੇਂ ਲਿਖਣ ਦੇ ਵਿੱਚ ਅਤੇ ਪੜ੍ਹਨ ਦੇ ਵਿੱਚ ਇਹ ਤਿੰਨੇ ਸ਼ਬਦ ਇੱਕ ਦੂਸਰੇ ਨਾਲ ਰਲਦੇ ਨਹੀਂ, ਕਈ ਇਹਨਾਂ ਦੇ ਵਿੱਚ ਅੰਤਰ ਆ, ਪਰ ਤਿੰਨਾਂ ਦੇ ਅਰਥ ਇੱਕੋ ਹੀ ਆ। ਜਿਵੇਂ ਦਲੀਲ ਦੇ ਤੌਰ 'ਤੇ ਦੋ ਆਪ ਨਾਲ ਸਾਂਝੇ ਕਰ ਦੇਣਾ, ਜਪਜੀ ਸਾਹਿਬ ਵਾਲਾ ਜਿਹੜਾ ਹੁਣ ਆਪਾਂ ਪੜ੍ਹਿਆ ਸ਼ਬਦ, ਅਤੇ ਜਿਹੜਾ ਤੁਸੀਂ ਰਹਿ ਰਾਸ ਦੇ ਪਾਠ 'ਚ ਪੜ੍ਹਦੇ ਹੋ। ਜਪਜੀ ਸਾਹਿਬ 'ਚ ਬਚਨ ਅੱਜ ਆਪਾਂ ਪੜ੍ਹਿਆ ਸੋ ਦਰ ਕਿਹਾ ਸੋ ਘਰ ਕਿਹਾ, ਰਹਿ ਰਾਸ 'ਚ ਕਿਵੇਂ ਆਏਗਾ ਇਹ ਪਹਿਲਾਂ ਫਿਰ ਜਪਜੀ ਸਾਹਿਬ ਵਾਲਾ ਸੁਣ ਲੈਣਾ, ਸੋ ਦਰ ਕਿਹਾ ਸੋ ਘਰ ਕਿਹਾ। ਜਦੋਂ ਰਹਿ ਰਾਸ ਦਾ ਪਾਠ ਕਰੋਗੇ ਇਹ ਆਏਗਾ ਸੋ ਦਰ ਤੇਰਾ ਕਿਹਾ, ਉੱਥੇ ਸ਼ਬਦ ਕੀ ਆਏਗਾ ਤੇਰਾ, ਵਿੱਚ ਤੇਰਾ ਲਿਖਿਆ ਹੋਏਗਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਫਿਰ ਅਗਲੀ ਪੰਕਤੀ ਜਪਜੀ ਸਾਹਿਬ ਦੇ ਵਿੱਚ ਆਇਆ ਵਾਜੇ ਨਾਦ ਅਨੇਕ ਅਸੰਖਾਂ, ਉੱਥੇ ਆਏਗਾ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਇੱਥੇ ਆਇਆ ਕੇਤੇ ਵਾਮਣ ਹਾਰੇ, ਉੱਥੇ ਫਿਰ ਤੇਰੇ ਸ਼ਬਦ ਆਏਗਾ ਕੇਤੇ ਤੇਰੇ ਵਾਮਣ ਹਾਰੇ, ਇਕੱਲੇ ਤੇਰੇ ਤੇਰੇ ਦਾ ਹੀ ਸ਼ਬਦ ਫਰਕ ਨਹੀਂ ਗਾ। ਅਗਲੀ ਪੰਕਤੀ ਸੁਣਿਓ, केते राग परी स्यों कहीन। अखीर दे विच नन्ना है कहीन, केते राग परी स्यों कहीन। रह रास दे विच कहीन शब्द नहीं गा, नन्ने दी जगह ते हाहा उथे, इत्थे शब्द केते राग परी स्यों कहीन। रह रास चाहेगा केते राग परी स्यों कही है, इत्थे आया केते गावण आ रहे, उत्थे आएगा केते तेरे गावण हारे। ਇਦਾਂ ਕਰਕੇ ਸਾਰੀ ਪੌੜੀ 'ਚ ਅੱਗੇ ਜਾ ਕੇ, ਭਾਵੇਂ ਸਾਰੀ ਪੌੜੀ ਆਪ ਨਾਲ ਸਾਂਝੀ ਕਰਦੇ ਹਾਂ, ਭਾਵ ਕਾਫੀ ਸਾਰੇ ਫਰਕ ਤੁਹਾਨੂੰ ਪੜ੍ਹਨ ਵਿੱਚ ਮਿਲਣਗੇ। ਪਰ ਕਮਾਲ ਦੀ ਗੱਲ ਇਹ ਆ ਵੀ ਤਿੰਨੇ ਸੋਦਰ ਜਿਹੜੇ, ਇਹਨਾਂ ਦਾ ਅਰਥ ਇੱਕੋ, ਇਹਨੂੰ ਸੋਦਰ ਦੀ ਬਾਣੀ ਵੀ ਕਿਹਾ ਜਾਂਦਾ, ਸੋਦਰ ਦਾ ਸ਼ਬਦ ਵੀ ਕਿਹਾ ਜਾਂਦਾ। ਤਿੰਨਾਂ ਸ਼ਬਦਾਂ ਦੇ ਅਰਥ ਇੱਕੋ ਹੀ ਆ। ਇੱਕ ਹੋਰ ਬੇਨਤੀ ਸੁਣਿਓ, ਜਦੋਂ ਕਿਸੇ ਬੰਦੇ ਨੂੰ ਪਾਠ ਕਰਨ ਵਾਲਾ ਕੋਈ ਇਨਸਾਨ ਹੈ, ਕੋਈ ਵੀ ਹੈ, ਤੁਸੀਂ ਹੋ ਭਾਵੇਂ ਮੈਂ ਵੀ ਹਾਂ, ਜਿਸ ਨੂੰ ਜਪਜੀ ਸਾਹਿਬ ਵੀ ਜ਼ਬਾਨੀ ਯਾਦ ਆ, ਜਪਜੀ ਸਾਹਿਬ ਵੀ ਕੰਠ ਆਉਂਦਾ ਜ਼ਬਾਨੀ ਆਉਂਦਾ, ਅਤੇ ਰਹਿ ਰਾਸ ਦਾ ਪਾਠ ਵੀ ਜ਼ਬਾਨੀ ਯਾਦ ਹੁੰਦਾ, ਰਹਿ ਰਾਸ ਦਾ ਪਾਠ ਵੀ ਜ਼ਬਾਨੀ ਆਉਂਦਾ ਕੰਠ ਆ, ਤੁਹਾਨੂੰ ਪਤਾ ਲੱਗੇਗਾ ਮੇਰੀ ਸੁਰਤ ਟਿਕੀ ਆ ਕਿ ਨਹੀਂ ਟਿਕੀ। ਪਤਾ ਕੀ ਹੋਏਗਾ, ਕਈ ਵਾਰੀ ਸੁਰਤ ਨਾ ਟਿਕੀ ਹੋਵੇ, ਕਿਸੇ ਦੇ ਉੱਤੇ ਵੀ ਇਹ ਗੱਲ ਟੁੱਕ ਸਕਦੀ ਹੈ, ਕਈ ਵਾਰੀ ਸੁਰਤ ਨਾ ਟਿਕੀ ਹੋਵੇ ਸਾਡੀ, ਹੁਣ ਜਪਜੀ ਸਾਹਿਬ ਵੀ ਜ਼ਬਾਨੀ ਯਾਦ ਹੈ ਕੰਠ ਆ, ਰਹਿ ਰਾਸ ਦਾ ਪਾਠ ਵੀ ਜ਼ਬਾਨੀ ਯਾਦ, ਕਿਉਂਕਿ ਜਿਹੜਾ ਸ਼ਬਦ ਹੈ ਜਪਜੀ ਸਾਹਿਬ 'ਚ ਵੀ ਆਉਂਦਾ, ਰਹਿ ਰਾਸ 'ਚ ਵੀ ਆਉਂਦਾ, ਹੁਣ ਜ਼ਬਾਨੀ ਯਾਦ ਹੈ ਦੋਵੇਂ ਪਾਠ, ਹੁਣ ਬੰਦਾ ਚੌਂਕੜੀ ਮਾਰ ਕੇ ਬੈਠਾ, ਪਰ ਉਚਾਰਨ ਦੇ ਵਿੱਚ ਬੋਲਣ ਦੇ ਵਿੱਚ ਕਈ ਲਫ਼ਜ਼ ਜਿਹੜੇ ਉਹਨਾਂ ਦਾ ਫਰਕ ਆ, ਹੁਣ ਕੀ ਹੋਏਗਾ, ਸੁਰਤ ਨਹੀਂ ਨਾ ਟਿਕੀ, ਪਾਠ ਕਰਦਾ ਪਿਆ ਜਪਜੀ ਸਾਹਿਬ ਦਾ ਅਤੇ ਮਨ ਕਿਤੇ ਹੋਰ ਤੁਰਿਆ ਫਿਰਦਾ, ਸੁਰਤ ਕਿਤੇ ਹੋਰ ਤੁਰੀ ਫਿਰਦੀ, ਜ਼ਬਾਨ ਪੜ੍ਹੀ ਜਾਂਦੀ, ਦਿਮਾਗ ਪੜ੍ਹੀ ਜਾਂਦਾ, ਜ਼ਬਾਨ ਪੜ੍ਹੀ ਜਾਂਦੀ ਹੈ, ਪੜ੍ਹਦਾ ਪਿਆ ਜਪਜੀ ਸਾਹਿਬ, ਪਰ ਇਹਦੇ ਮੂੰਹੋਂ ਪੰਗਤੀਆਂ ਜਿਹੜੀਆਂ ਨਾ ਵਿੱਚੋਂ, ਉਹ ਰਹਿ ਰਾਸ ਵਾਲੇ ਪਾਠ ਦੀਆਂ ਨਿਕਲੀ ਜਾਣਗੀ, ਪਾਠ ਰਹਿ ਰਾਸ ਦਾ ਕਰ ਰਿਹਾ ਵਾ, ਸੁਰਤ ਨਹੀਂ ਟਿਕੀ, ਬਿਰਤੀ ਨਹੀਂ ਟਿਕੀ, ਅਤੇ ਪੰਗਤੀਆਂ ਜਪਜੀ ਸਾਹਿਬ ਵਾਲੀਆਂ ਨਿਕਲੀ ਜਾਣਗੀ ਮੂੰਹੋਂ, ਕਾਰਨ ਬਿਰਤੀ ਨਹੀਂ ਟਿਕੀ ਜਾਂ ਚੰਗੀ ਤਰ੍ਹਾਂ ਯਾਦ ਨਹੀਂ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਸ਼ਬਦ 27ਵੀਂ ਪੌੜੀ ਹੈ ਜਪਜੀ ਸਾਹਿਬ ਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਪੌੜੀ, ਥੋੜ੍ਹਾ ਜਿਹਾ ਇਹ ਲੰਬਾ ਸ਼ਬਦ, ਦੋ ਤਿੰਨ ਦਿਨਾਂ 'ਚ ਇਹਦੀ ਵਿਚਾਰ ਕਰਾਂਗੇ ਆਪਾਂ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ 'ਚ ਪਰਮਾਤਮਾ ਦੇ ਬਾਰੇ 'ਚ ਜ਼ਿਕਰ ਕੀਤਾ ਅਤੇ ਪਰਮਾਤਮਾ ਦੀ ਕੁਦਰਤ ਦਾ ਵੀ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਦਰਸਾਇਆ ਮੇਰੇ ਸ਼ਹਿਨਸ਼ਾਹ ਨੇ ਇਹ ਆ ਭਈ ਦੁਨੀਆਂ ਵਿੱਚ ਕੋਈ ਚੀਜ਼ ਐਸੀ ਨਹੀਂ, ਦੁਨੀਆਂ ਵਿੱਚ ਕੋਈ ਇਨਸਾਨ, ਕੋਈ ਜੀਵ ਐਸਾ ਨਹੀਂ ਜਿਹੜਾ ਤੈਨੂੰ ਨਾ ਗਾਉਂਦਾ ਹੋਵੇ, ਜਿਹੜਾ ਤੈਨੂੰ ਨਾ ਜਪਦਾ ਹੋਵੇ। ਸਾਰੇ ਦਾ ਸਾਰਾ ਸੰਸਾਰ ਮੈਂ ਤੱਕ ਰਿਹਾ ਤੈਨੂੰ ਗਾਉਂਦਾ ਹੈ, ਸਾਰਾ ਸੰਸਾਰ ਤੇਰੀ ਹੀ ਸਿਫਤ ਕਰ ਰਿਹਾ, ਸਾਰਾ ਜਗਤ ਸਾਰਾ ਸੰਸਾਰ ਤੈਨੂੰ ਹੀ ਵਡਿਆਉਂਦਾ ਹੈ। ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਅੱਗੇ ਜਾ ਕੇ ਚਾਰੇ ਖਾਣੀਆਂ ਦੀ ਵੀ ਗੱਲ ਕਰਨੀ ਭਈ ਜਿਤਨੀ ਕਾਇਨਾਤ ਆ, ਜਿਤਨਾ ਸੰਸਾਰ ਆ, ਸਾਰੇ ਦੇ ਸਾਰੇ ਤੈਨੂੰ ਹੀ ਗਾ ਰਹੇ ਆ, ਤੇਰੀ ਸਿਫਤ ਕਰ ਰਹੇ ਆ। ਇਹਦਾ ਮਤਲਬ ਪਤਾ ਕੀ ਜੇ, ਸਹੀ ਅਰਥਾਂ 'ਚ ਪਰਮਾਤਮਾ ਤੈਨੂੰ ਗਾਉਣਾ ਹੈ, ਤੇਰੇ ਹੁਕਮ ਵਿੱਚ ਆ ਜਾਣਾ, ਸਹੀ ਅਰਥਾਂ 'ਚ ਤੇਰੀ ਵਡਿਆਈ ਕਰਨੀ ਹੈ, ਤੇਰੀ ਰਜ਼ਾ ਵਿੱਚ ਆ ਜਾਣਾ, ਅਤੇ ਦੁਨੀਆਂ ਵਿੱਚ ਮੈਨੂੰ ਕੋਈ ਐਸਾ ਨਜ਼ਰ ਨਹੀਂ ਆਉਂਦਾ ਜਿਹੜਾ ਤੇਰੀ ਰਜ਼ਾ ਵਿੱਚ ਨਹੀਂ ਹੈ, ਮੈਨੂੰ ਦੁਨੀਆਂ 'ਚ ਕੋਈ ਐਸਾ ਨਹੀਂ ਦਿਸਦਾ ਜਿਹੜਾ ਤੇਰੇ ਭਾਣੇ ਵਿੱਚ ਨਹੀਂ ਚੱਲਦਾ, ਦੁਨੀਆਂ 'ਚ ਕੋਈ ਐਸਾ ਨਜ਼ਰ ਨਹੀਂ ਆਉਂਦਾ ਜਿਹੜੇ ਤੇਰੇ ਹੁਕਮ ਨੂੰ ਨਹੀਂ ਮੰਨਦਾ। ਜਦੋਂ ਸਾਰੇ ਦਾ ਸਾਰਾ ਜਗਤ ਤੇਰੇ ਹੁਕਮ ਨੂੰ ਮੰਨ ਰਿਹਾ, ਤੇਰੀ ਰਜ਼ਾ 'ਚ ਚੱਲ ਰਿਹਾ, ਮੈਨੂੰ ਮਹਿਸੂਸ ਹੁੰਦਾ ਇਹ ਸਾਰੇ ਦੇ ਸਾਰੇ ਲੋਕ ਤੈਨੂੰ ਗਾਉਂਦੇ, ਤੇਰੀ ਵਡਿਆਈ ਕਰਦੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਪਰਮਾਤਮਾ ਦੀ ਵਡਿਆਈ ਕਰਦੇ ਆ, ਇਹ ਵੀ ਬਚਨ ਵਰਤਦੇ ਆ, ਸੋ ਦਰ ਕਿਹਾ ਸੋ ਘਰ ਕਿਹਾ, जित बह सर्व संभाले। हे निरंकार, हे प्रभु परमेश्वर वाहिगुरु, तेरा ओ दर, तेरा ओ घर केहो जिहा? सो दर केहा, सो घर केहा? तेरा ओ दर, तेरा ओ घर कैसा आश्चर्य है? जित बह, जिथे बह के सर्ब संभाले, सारियां दी संभाल करदा तू। हुण ख्याल ना सुनियो अगली गल भी, परमात्मा दे दर दी गल आई, परमात्मा दे घर दी गल आई। परमात्मा सो दर केहा, सो घर केहा? तेरा वो दर केहो जिहा, तेरा वो घर कैसा आश्चर्य है? जिथे बैठ के तू सारी दी सारी सृष्टि दी संभाल करदा, जित बह सर्ब संभाले। वाजे नाद अनेक असंखा केते वावन हारे। हुण की जेड़ा परमात्मा आ, जेड़ा परमेश्वर आ, उहदा कोई खास टिकाणा? रब दे रहण दी कोई खास थां आ, कोई खास जगह आ रब दी, जिथे बह के उह सारी दुनिया नूं संभाल रहा? इस्लाम दे विच मुसलमानी मत च, मुसलमानी मत दे वीरां ने, उन्हां दे धार्मिक ग्रंथां ने यह गल मनी आ कि परमात्मा का एक वखरा टिकाणा हैगा दुनिया नाल। जेड़ा रब है, अल्लाह है, वह सतवें आसमान दे उत्ते रहिंदा है। इस्लाम दे विच सत आकाश ते सत पताल मन्ने गए। मुसलमानी मत च कहिंदे ने सत पताल आ, सत आकाश आ, ते जेड़ा सतवां आकाश है सारियां तों उत्ते, उत्थे अल्लाह बैठा है, खुदा बैठा है। ऐस धरती दे उत्ते, दुनिया दे उत्ते जे अल्लाह खुदा दा कोई घर लभना होवे, कि अल्लाह किथे वसदा, रब किथे वसदा, खुदा किथे रहिंदा, उन्होंने एक शहर मान लिया। उस शहर विच एक अस्थान बना दिता, मान लिया अल्लाह इहदे विच रहिंदा। सऊदी अरब दे विच एक शहर है मक्का, मक्के शहर दे विच उन्हां दा अस्थान है, उसका नाम है काबा। उन्हूं रब दा घर मनदे ने, कहिंदे रब दा घर है, यह साढ़े अल्लाह दा घर है। ऐस धरती दे उत्ते कोई खुदा दा अल्लाह दा घर है तो वह मक्का है। भारत देश विच वसण वाले लोग, जां ईस्ट वाले पासे नूं जितने भी वसण वाले लोग आ, वो जदों भी नमाज अदा करनगे पछम वाले पासे नूं मूँह करनगे, पछम वाल नूं मूँह करके नमाज पढ़दे, कि इधरले पासे अल्लाह दा घर है, खुदा दा घर है सऊदी अरब च। गुरु गोबिंद सिंह साहब ने भी जिक्र किया इस गल का, ताओ प्रसाद सवैये पढ़ते हो नितनेम दियां बाणियां च, आ हुण भी नितनेम होया, दशमेश पिता ने बचन वरते उथे, काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा में, काहू पशाको सीस निवायो। पशाको सीस निवायो दा अर्थ है पछम वाले पासे नूं सिर करके नमस्कार करनी, सिजदा करना। पछम वाल नूं क्यों मूँह कर दे, वैसट वाले पासे नूं क्यों मूँह करके ते वो नमस्कार करदे, नमाज अदा करदे आ? वैसट वाल नूं इस करके मूँह करना, इधरले पासे अल्लाह वसदा है, खुदा वसदा है। उन्होंने रब नूं उत्थे वसदा मन लिया, जां जे उहदा टिकाणा ते सतवें आसमान ते है। सिख धर्म दे विच इन्हां चीज़ां दा खंडन किया गया है। गुरमत दे विच कहा गया सब गोबिंद है, सब गोबिंद है, गोबिंद बिन नहीं कोई। परमात्मा तो बिना, रब तो बिना संसार च कुछ नहीं। सारियां थावां ते रब वसदा है। परमात्मा ने इस दुनिया नूं पैदा किया, परमेश्वर ने इस संसार नूं पैदा करके, ते पैदा करन तो बाद इस तरह ही नहीं छड्ड दिता, उन्हें अपना टिकाणा इहदे विच बना लिया। हाँ, हुणे आसा दी वार दा कीर्तन शुरू होएगा, आपां उहदे च सुणांगे, इह जग सच्चे की है कोठड़ी, सच्चे का विच वास। इह परमात्मा दी कोठड़ी है, परमात्मा ही इहदे विच वसदा है। इह निरंकार प्रभु दी कोठी है, उन्हें बनाई है, अपना वासा उन्हें इहदे विच रख्या होया। श्री गुरु नानक देव महाराज सच्चे पातशाह ने परमात्मा नूं सर्व व्यापक दस्या, सारियां थावां ते वसदा, परमेश्वर दा कोई खास टिकाणा नहीं, ऐस जगह ते ओह बैठा आ ते इत्थे नहीं हैगा, ऐस जगह ते रब वसदा आ ते ऐस जगह ते नहीं हैगा। बाणी ने यह मन्या कोई थां ऐसी है ही नहीं जिथे तू नहीं वसदा, तू सभनी थाई, आ बचन सुनियो हुण, तू सभनी थाई जिथे हों जाई साचा सिरजन हर जी, मैं जिथे भी जाता हाँ उत्थे तू वसदा, मैं जिथे भी तकदा उत्थे तू वसदा। बाकी थावां दी गल ते एक पासे रही कि तू सारियां थावां ते वसदा है, तू सारियां दे दिलां विच भी वसदा है। जिथे तुसीं जाओगे रब हैगा, जे जिथे तुसीं जाओगे उत्थे ही रब हैगा। मतलब यह है भी जदों तेरे अंदर बैठा वा तो तू जिथे जाएगा तेरे नाल आओ, तो फिर कोई थां ऐसी होई तेरे वास्ते, तो कोई थां ऐसी है ही नहीं जिथे रब नहीं हैगा। तू जिथे जाएगा रब तेरे नाल है, तेरे अंदर बैठा हो ते, भाव तू सर्व व्यापक है, सारिया थावां ते है, तू सभनी थाई जिथे हो जाई साचा सिरजन हर जी। हुण जिहड़ा गुरु नानक देव साहब ने यह आख्या ना, क्योंकि पहली तुक है जिहड़ी इहदे ते ही सारा शब्द घूमदा वा। गुरु नानक देव साहब ने आरंभ की गल, सो दर केहा सो घर केहा, जित वह सर्ब संभाले। ओ तेरा दर किहो जिहा, ओ कैसा तेरा आश्चर्य घर है, जिथे बह के तू सारियां दी संभाल करदा है। जित बह सर्ब संभाले, सारियां नूं जन्म दे रहा, किसी नूं रिजक दे रहा, रोटी दे रहा, खाण नूं पीण नूं पहनण नूं दे रहा, जित बह जिथे बह के। हुण इहदा मतलब परमात्मा दे बारे च गल इस लई करदे आ कि तू किसी खास जगह ते बैठा वा आसन ला के। श्री गुरु नानक देव महाराज सच्चे पातशाह दा फिर भाव यह आ, जदों सारिया का जिक्र करते ना कि सारे तेनों ही गाँवे है, गाँवे का मतलब ये सारे तेरे हुक्म च चल रहे, तू सारिया ते हुक्म चला रहे हैं, ते जिथे भी बह के तेरी याद च जुड़ जाइए ओहो ही तेरा घर आ, ओहो ही तेरा दर आ, ओहो ही तेरा टिकाणा। जिथे तेरी याद नहीं, जिथे तेरा चेता नहीं, उथे ठोकरां वा, जिस हिरदे च तू वसिया उथे शांति। श्री गुरु नानक देव महाराज सच्चे पातशाह फिर कहिंदे ने, वाजे नाद अनेक असंखा केते वामन हारे, हे नरंकार प्रभु, वो कैसा घर है, कैसा दर है तेरा, जिथे वाजे नाद अनेक, नाद साजा नू कहिंदे आ, तरह तरह के शब्द गूंजते होण, तरह तरह के नाद साज गूंजते होण। कहिंदे वाजे नाद अनेक असंखा, असंखा का अर्थ हुंदा संख्या तो रहत, गिणती तो रहत, जिथे बहुत ज्यादा लोग तैनू गा रहे हो। वाजे नाद अनेक असंखा केते वावण हारे, वावण हारे का अर्थ है गाउण वाले। परमात्मा इस कुदरत दे विच, कायनात च, दुनिया च बेअंत नाद ने, बेअंत शब्द ने, बेअंत साज ने, ते उन्हां साजां दे राही शब्दां दे द्वारा बेअंत लोग ही तैनू गाउण वाले। किवें किवें गा रहे, तैनू कौन कौन गा रहा, केते राग परी स्यों कहीन, केते गावन हरे, कितने राग ने दुनिया च, केते राग परी स्यों, परियां समेत राग परी दे पदार्थ वा राग अते रागणियां, अनेक तरह के दुनिया च राग ने, अनेक तरह दियां रागणियां। कहिंदे समेत राग रागणियां दे परमात्मा तैनू ही कह रहे हैं, तैनू ही गा रहे, तेरी ही सिफत सलाह विच जुड़े हुए सारे। गावै तुहनो पौन पानी बैसंतर, गावै राजा धर्म दुआरे, तैनू गाउंदे ने कौन कौन, पौन पानी बैसंतर, पौन दा अर्थ हुंदा हवा, हवा तैनू गा रही है, पानी तैनू गा रहा, बैसंतर अग नू कहिंदे, अग तैनू गा रही है। गावै राजा धर्म दुआरे, आ धर्मराज चंगे मंदे कर्मां दा लेखा करन वाला तेरे दुआरे ते खलोता, जिवें तैनू ही गा रहा है। धरती भी रब नू गाउंदी होवे, पानी भी परमात्मा नू गाउंदा होवे, ਅੱਗ ਵੀ ਰੱਬ ਨੂੰ ਗਾਉਂਦੀ ਹੋਏ, ਕੀ ਮਤਲਬ ਇਸ ਦਾ? ਥੋੜ੍ਹੀ ਜਿਹੀ ਬਰੀਕੀ ਦੀ ਗੱਲ ਹੈ ਕਿ ਪਾਣੀ, ਬੈਸੰਤਰ, ਅਗਨੀ, ਹਵਾ ਤੈਨੂੰ ਗਾ ਰਹੀ। ਇਹ ਸਾਰੇ ਦੇ ਸਾਰੇ ਉਸ ਨਿਰੰਕਾਰ ਪਰਮਾਤਮਾ ਦੇ ਹੁਕਮ ਵਿੱਚ ਰਜ਼ਾ 'ਚ ਨੇ ਸਾਰੇ। ਹਵਾ ਹੁਕਮ 'ਚ ਚੱਲ ਰਹੀ, ਉਹਦੇ 'ਚ ਪਾਣੀ, ਉਹਦੇ ਹੁਕਮ 'ਚ। ਇੱਕ ਦਲੀਲ ਦਿਆਂ ਸਾਰਿਆਂ ਨੂੰ ਸਮਝ ਆ ਜਾਏ, ਬੜੀ ਸੌਖੀ ਜੀ ਗੱਲ। ਗੁਰੂ ਗ੍ਰੰਥ ਸਾਹਿਬ 'ਚ ਆਈ ਹੈ ਬਾਣੀ, ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ 'ਚ ਸ਼ਬਦ ਉਚਾਰਨ ਕੀਤਾ। ਕੈਸੀਆਂ ਕੈਸੀਆਂ ਬਾਣੀ 'ਚ ਗੁਰੂ ਸਾਹਿਬ ਨੇ ਦਲੀਲਾਂ ਦਿੱਤੀਆਂ, ਮੈਂ ਹੈਰਾਨ ਹੋ ਜਾਂਦਾ ਕਈ ਵਾਰੀ। ਵਾਕਿਆ ਸਤਿਗੁਰੂ ਤੂੰ ਐਸਾ ਬੇਅੰਤ ਹੈ, ਨਹੀਂ ਤੇਰਾ ਭੇਦ ਪਾਇਆ ਕਿਸੇ ਨੇ। ਪਾਣੀ ਹੈ, ਖਿਆਲ ਨਾ ਸੁਣਿਓ ਗੱਲ, ਪਾਣੀ ਦੀ ਕੋਈ ਬਾਲਟੀ ਭਰੀ ਹੋਵੇ, ਪਾਣੀ ਦਾ ਟੱਪ ਭਰਿਆ ਕੋਈ, ਉਹਦੇ ਉੱਤੇ ਇੱਕ ਮਿੱਟੀ ਦਾ ਢੇਲਾ, ਵੱਡਾ ਸਾਰਾ ਮਿੱਟੀ ਦਾ ਪੀਸ ਉਹਦੇ ਉੱਤੇ ਰੱਖ ਦਿਓ, ਪਾਣੀ ਦੇ ਉੱਤੇ ਕੀ ਹੋਏਗਾ? ਜਾਂ ਪਾਣੀ 'ਚ ਡੁੱਬ ਜਾਏਗਾ, ਜਾਂ ਪਾਣੀ 'ਚ ਗਲ ਗਿਆ। ਉਹ ਪਾਣੀ ਨੇ ਉਸ ਮਿੱਟੀ ਦੇ ਪੀਸ ਨੂੰ ਖੋਰ ਦੇਣਾ, ਉਹਨੇ ਖੁਰ ਜਾਣਾ ਮਿੱਟੀ ਨੇ। ਜਦੋਂ ਵੀ ਪਾਣੀ ਅਤੇ ਮਿੱਟੀ ਇਕੱਠੇ ਹੋਣਗੇ ਕੀ ਹੋਏਗਾ? ਜਿਹੜਾ ਪਾਣੀ ਆ ਉਹ ਮਿੱਟੀ ਨੂੰ ਖੋਰ ਦੇਗਾ, ਮਿੱਟੀ ਖੁਰ ਜਾਣੀ ਉਹਦੇ 'ਚ। ਕੋਈ ਵੀ ਬਾਲਟੀ ਭਰੀ ਆ, ਟੱਪ ਭਰਿਆ ਪਾਣੀ ਦਾ, ਉਹਦੇ 'ਚ ਮਿੱਟੀ ਦਾ ਇੱਕ ਢੇਲਾ ਰੱਖ ਦਿਓ, ਖੁਰ ਜਾਣਾ। ਇਹ ਬਚਨ ਬਾਣੀ 'ਚ ਆਇਆ, ਮੈਂ ਤੁਹਾਡੇ ਨਾਲ ਪੰਕਤੀਆਂ ਵੀ ਸਾਂਝੀਆਂ ਕਰਨੀਆਂ। ਇੱਕ ਹਿੱਸਾ ਧਰਤੀ ਆ, ਇੱਕ ਹਿੱਸਾ, ਤਿੰਨ ਹਿੱਸੇ ਪਾਣੀ ਆ। ਆਹ ਜਿਹੜੀ ਸ੍ਰਿਸ਼ਟੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹਦੇ 'ਚ ਤਿੰਨ ਹਿੱਸੇ ਪਾਣੀ ਆ ਅਤੇ ਇੱਕ ਹਿੱਸਾ ਧਰਤੀ ਆ। ਤਿੰਨ ਹਿੱਸੇ ਸਮੁੰਦਰ ਹੀ ਸਮੁੰਦਰ ਆ। ਜਿਤਨੀ ਧਰਤੀ ਆ, ਇਹਦੇ ਕੀ ਆਲੇ ਦੁਆਲੇ ਅਤੇ ਕੀ ਵਿਚਾਲੇ ਪਾਣੀ ਆ ਨਾ ਇਹਦੇ। ਧਰਤੀ ਅਤੇ ਆਲੇ ਦੁਆਲੇ ਕੀ ਆ? ਪਾਣੀ। ਤਿੰਨ ਹਿੱਸੇ ਪਾਣੀ ਆ ਸਮੁੰਦਰ, ਇੱਕ ਹਿੱਸਾ ਧਰਤੀ ਆ। ਧਰਤੀ ਦੇ ਥੱਲੇ ਕੀ ਆ? ਪਾਣੀ। ਕਿੰਨਿਆਂ ਯੁੱਗਾਂ ਤੋਂ, ਕਰੋੜਾਂ ਮਿਲੀਅਨ ਬਿਲੀਅਨ ਸਾਲ ਹੋ ਗਏ ਇਹਨੂੰ, ਖੁਰਦੀ ਕਿਉਂ ਨਹੀਂ ਇਹ? ਸੋਚ ਕੇ ਵੇਖਿਓ ਕਦੇ। ਪਾਣੀ ਦਾ ਟੱਪ ਭਰ ਲਓ, ਤਿੰਨ ਹਿੱਸੇ ਪਾਣੀ ਹੋਵੇ, ਇੱਕ ਹਿੱਸਾ ਮਿੱਟੀ ਦਾ ਟੁਕੜਾ ਉਹਦੇ ਉੱਤੇ ਰੱਖ ਦਿਓ, ਇੱਕ ਹਿੱਸਾ ਜਿੰਨਾ ਪਾਣੀ ਦਾ ਭਾਰ ਆ, ਉਹਦੇ ਨਾਲੋਂ ਤੀਸਰਾ ਹਿੱਸਾ ਪਾਣੀ ਦੇ ਉੱਤੇ ਰੱਖ ਦਿਓ, ਮਿੱਟੀ, ਮਿੱਟੀ ਦਾ ਟੁਕੜਾ ਰੱਖ ਦਿਓ, ਖੁਰ ਜਾਏਗੀ। ਕਦੋਂ ਤੋਂ ਦੁਨੀਆ ਬਣਾਈ ਹੈ ਰੱਬ ਨੇ? ਰੱਬ ਨੇ ਦੁਨੀਆ ਕਦੋਂ ਤੋਂ ਬਣਾਈ ਹੈ? ਇਹ ਸਮੁੰਦਰ ਉਦੋਂ ਤੋਂ ਹੀ ਚੱਲ ਰਹੇ, ਇਹ ਧਰਤੀ ਉਦੋਂ ਤੋਂ ਹੀ ਖਲੋਤੀ, ਥੱਲੇ ਵੀ ਪਾਣੀ ਹੈ ਇਹਦੇ, ਆਲੇ ਦੁਆਲੇ ਵੀ ਪਾਣੀ। ਕਰੋੜਾਂ ਅਰਬਾਂ ਸਾਲ ਹੋ ਗਏ ਹੁਣ ਤੱਕ, ਤਾਂ ਖੁਰ ਜਾਣੀ ਚਾਹੀਦੀ ਹੈ ਮਿੱਟੀ। ਕਿਤੇ ਤੁਹਾਨੂੰ ਨਜ਼ਰ ਆਇਆ ਵੀ ਧਰਤੀ ਖੁਰ ਗਈ ਆ? ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗ 'ਚ ਇੱਕ ਜਗ੍ਹਾ 'ਤੇ ਕਹਿੰਦੇ ਆ, ਕਹਿੰਦੇ ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਜਿਵੇਂ ਬੰਨ ਬੱਕਰੀ ਸ਼ੀਂ ਹੰਢਾਇਆ। ਸ਼ੀਂ ਸ਼ੇਰ ਨੂੰ ਕਹਿੰਦੇ ਆ, ਬੰਨ ਬੱਕਰੀ ਸ਼ੀਂ ਹੰਢਾਇਆ। ਕਹਿੰਦੇ ਇੱਦਾਂ ਲੱਗਦਾ ਜਿਵੇਂ ਸ਼ੇਰ ਬੱਕਰੀ ਨੂੰ ਚਾਰਦਾ ਪਿਆ, ਪਾਣੀ ਨੂੰ ਸ਼ੇਰ ਦੀ ਤਰ੍ਹਾਂ ਆਖਿਆ। ਅਤੇ ਕਹਿੰਦੇ ਧਰਤੀ ਵਿਚਾਰੀ, ਹੁਣ ਧਰਤੀ 'ਤੇ ਇੱਕ ਹਿੱਸਾ ਉਹ ਤਕੜਾ ਪਾਣੀ ਜਿਹੜਾ, ਕਹਿੰਦੇ ਜਿਵੇਂ ਪਾਣੀ ਰੂਪੀ ਸ਼ੇਰ ਇਹਨੂੰ ਬੱਕਰੀ ਨੂੰ ਚਰਾਉਂਦਾ ਪਿਆ, ਪਾਲਦਾ ਪਿਆ ਵਾ। ਕਿਉਂ? ਇਹਦਾ ਮਤਲਬ ਪਤਾ ਕੀ ਆ? ਪਰਮਾਤਮਾ, ਇਹ ਪਾਣੀ ਤੇਰੇ ਹੁਕਮ 'ਚ ਖਲੋਤਾ ਹੈ, ਇਹ ਜਿਹੜਾ ਪਾਣੀ ਹੈ ਇਹ ਤੇਰੇ ਹੁਕਮ 'ਚ ਖਲੋਤਾ, ਇਹ ਧਰਤੀ ਨੂੰ ਖੋਰ ਨਹੀਂ ਸਕਦਾ ਜਿੰਨੀ ਦੇਰ ਤੂੰ ਨਹੀਂ ਚਾਹੁੰਦਾ। ਕੋਈ ਸਾਇੰਸ ਨੇ ਇਸ ਦਾ ਜਵਾਬ ਦਿੱਤਾ ਅੱਜ ਤੱਕ? ਕਿਉਂ ਨਹੀਂ ਖੁਰਦੀ ਧਰਤੀ ਹੈ, ਕਿਉਂ ਖੜੀ ਅੱਜ ਤੱਕ? ਪਾਣੀ ਦੇ ਵਿੱਚ ਖਲੋਤੀ ਹੈ ਮਿੱਟੀ, ਹੈ ਕਿਤੇ ਮਿੱਟੀ ਅਤੇ ਪਾਣੀ ਦਾ ਮੇਲ ਨਹੀਂ, ਖੁਰ ਜਾਣਾ ਉਹਨੇ। ਪਰਮਾਤਮਾ ਨਿਰੰਕਾਰ ਵਾਹਿਗੁਰੂ, ਇਹ ਪਾਣੀ, ਇਹ ਧਰਤੀ, ਇਹ ਹਵਾ, ਸਾਰੇ ਦਾ ਸਾਰਾ ਕੁਛ ਤੇਰੇ ਹੁਕਮ 'ਚ ਚੱਲ ਰਹੇ ਆ। ਤੂੰ ਆਪਣੇ ਹੁਕਮ 'ਚ ਬੰਨ ਕੇ ਰੱਖੇ ਮਰਿਆਦਾ ਚਿੰਨ੍ਹ। ਰੱਬ ਦੀ ਕੁਦਰਤ ਨੂੰ ਕੀ ਬਿਆਨ ਕਰ ਲਓਗੇ ਤੁਸੀਂ? ਆ ਇੱਕ ਇੱਕ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀ ਹਰ ਬੰਦੇ ਦੀ ਅਨਪੜ੍ਹ ਤੋਂ ਅਨਪੜ੍ਹ ਬੰਦਾ ਅਤੇ ਪੜ੍ਹੇ ਤੋਂ ਪੜ੍ਹਿਆ ਲਿਖਿਆ ਡਿਗਰੀਆਂ ਹੋਣ ਜਿਸ ਦੇ ਕੋਲ ਹਰ ਬੰਦੇ ਦੀ ਸਮਝ ਵਿੱਚ ਆਉਣ ਵਾਲੀ ਗੱਲ ਗੁਰੂ ਸਾਹਿਬ ਨੇ ਹਰ ਢੰਗ ਨਾਲ ਸਮਝਾਇਆ ਮੈਨੂੰ ਦੱਸ ਕੌਣ ਚਲਾ ਰਿਹਾ ਇਹਨਾਂ ਨੂੰ ਕਿਸ ਨੇ ਆਪਣੀ ਆਪਣੀ ਜਗ੍ਹਾ 'ਤੇ ਪਾਣੀ ਨੂੰ ਧਰਤੀ ਨੂੰ ਅੱਗ ਨੂੰ ਹਵਾ ਨੂੰ ਰੱਖਿਆ ਹੋਇਆ ਕੋਈ ਸ਼ਕਤੀ ਹੈ ਨਾ ਇਸ ਕਰਕੇ ਤੈਨੂੰ ਕਿਹਾ ਆ ਬੰਦਿਆ ਉਸ ਸ਼ਕਤੀ ਨਾਲ ਉਸ ਪ੍ਰਭੂ ਨਾਲ ਸਾਂਝ ਪਾ ਗੁਰੂ ਨਾਨਕ ਸਾਹਿਬ ਜਦੋਂ ਐਸਾ ਤੱਕਦੇ ਆ ਸੰਸਾਰ ਵਾਲੇ ਪਾਸੇ ਦੁਨੀਆਂ ਵਾਲੇ ਪਾਸੇ ਤੁਸੀਂ ਹੈਰਾਨ ਹੋਵੋਗੇ ਆਸਾ ਦੀ ਵਾਰ 'ਚ ਇੱਕ ਪੂਰਾ ਸਲੋਕ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਬਾਰੇ 'ਚ ਉਚਾਰਨ ਕਰ ਦਿੱਤਾ ਕੁਦਰਤ ਰੱਬ ਦੀ ਬਣਾਈ ਕੁਦਰਤ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ ਸ੍ਰੀ ਗੁਰੂ ਨਾਨਕ ਸਾਹਿਬ ਅੱਜ ਦੇ ਸ਼ਬਦ 'ਚ ਕਹਿੰਦੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਪੌਣ ਹਵਾ ਨੂੰ ਕਹਿੰਦੇ ਪਾਣੀ ਬੈਸੰਤਰ ਅੱਗ ਨੂੰ ਕਹਿੰਦੇ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਕੀ ਹਵਾ ਕੀ ਪਾਣੀ ਕੀ ਅਗਨੀ ਧਰਮ ਰਾਜ ਤੇਰੇ ਦੁਆਰੇ 'ਤੇ ਖਲੋਤੇ ਤੈਨੂੰ ਜਪ ਰਹੇ ਹੈ ਭਾਵ ਕਿ ਤੇਰੇ ਹੁਕਮ 'ਚ ਚੱਲ ਰਹੇ ਆ ਤੇਰੀ ਰਜ਼ਾ 'ਚ ਚੱਲ ਰਿਹਾ ਹੈ ਤੇਰੇ ਹੁਕਮ ਤੋਂ ਬਾਹਰ ਕੁਛ ਨਹੀਂ ਹੈ ਗਾਵਹਿ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਚੰਗੇ ਮੰਦੇ ਕਰਮਾਂ ਦੇ ਲਿਖਣ ਵਾਲੇ ਹਿਸਾਬ ਚਿੱਤਰ ਗੁਪਤ ਵਰਗੇ ਜਿਨ੍ਹਾਂ ਦੇ ਲਿਖੇ ਹੋਇਆਂ ਨੂੰ ਧਰਮ ਰਾਜ ਵਿਚਾਰਦਾ ਆ ਹੇ ਪ੍ਰਭੂ ਅਭੀ ਤੈਨੂੰ ਗਾਉਂਦੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਈਸ਼ਰ ਸ਼ਿਵਜੀ ਨੂੰ ਕਹਿੰਦੇ ਬਰਮਾ ਬ੍ਰਹਮਾ ਨੂੰ ਕਹਿੰਦੇ ਗਾਵਹਿ ਈਸ਼ਰ ਬਰਮਾ ਦੇਵੀ ਕੀ ਦੇਵੀਆਂ ਦੇਵਤੇ ਸੋਹਨ ਸਦਾ ਸੁਵਾਰੇ ਹੇ ਨਿਰੰਕਾਰ ਪਰਮਾਤਮਾ ਸੋਹਣ ਦਾ ਅਰਥ ਹੈ ਸੋਹਣੇ ਲੱਗਦੇ ਆ ਤੇਰੇ ਸੁਵਾਰੇ ਹੋਏ ਨੇ ਤੇਰੇ ਬਣਾਏ ਤੇਰੇ ਘੜੇ ਹੋਏ ਆ ਇਹ ਕੀ ਬ੍ਰਹਮਾ ਅਤੇ ਕੀ ਸ਼ਿਵਜੀ ਹੇ ਨਿਰੰਕਾਰ ਵਾਹਿਗੁਰੂ ਕੀ ਦੇਵੀਆਂ ਅਤੇ ਦੇਵਤੇ ਤੇਰੇ ਹੁਕਮ 'ਚ ਹੀ ਸਾਰੇ ਚੱਲ ਰਹੇ ਆ ਮੈਨੂੰ ਲੱਗਦਾ ਇਹ ਸਾਰੇ ਤੇਰੀ ਵਡਿਆਈ ਕਰਦੇ ਆ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਦੇਵਤੇ ਵਰਗੇ ਗਾਵਹਿ ਇੰਦ ਇੰਦਾਸਣ ਇੰਦਰ ਆਪਣੇ ਬੈਠੇ ਆਸਣਾਂ ਦੇ ਉੱਤੇ ਸਮੇਤ ਦੇਵਤਿਆਂ ਦੇ ਬੈਠੇ ਦੇਵਤਿਆਂ ਦਰ ਨਾਲੇ ਦੇਵਤਿਆਂ ਦੇ ਸਮੇਤ ਨਿਰੰਕਾਰ ਪਰਮੇਸ਼ਰ ਤੈਨੂੰ ਗਾਉਂਦੇ ਆ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਬੜੇ ਬੜੇ ਸਿੱਧ ਲੋਕ ਜਿਹੜੇ ਸਮਾਧੀਆਂ ਲਾ ਕੇ ਬੈਠੇ ਬੜੇ ਬੜੇ ਕਰਾਮਾਤਾਂ ਵਿੱਚ ਪੁੱਗੇ ਹੋਏ ਜੋਗੀ ਤੈਨੂੰ ਗਾਉਂਦੇ ਆ ਸੋਹਨ ਸਦਾ ਸਵਾਰੇ ਹੇ ਨਿਰੰਕਾਰ ਪਰਮਾਤਮਾ ਬੜੇ ਬੜੇ ਸਾਧ ਜਨ ਤੇਰੀ ਵਿਚਾਰ ਕਰ ਕਰਕੇ ਜਿਹੜੇ ਤੇਰੀ ਵਡਿਆਈ ਆ ਹੁਣ ਆਪਾਂ ਕੀ ਕਰ ਰਹੇ ਹਾਂ ਰੱਬ ਦੀ ਵਿਚਾਰ ਹੀ ਕਰ ਰਹੇ ਹਾਂ ਆਪਾਂ ਰੱਬ ਦੇ ਬਾਰੇ 'ਚ ਹੀ ਵਰਣਨ ਕਰ ਰਹੇ ਰੱਬ ਦੀਆਂ ਗੱਲਾਂ ਕਰ ਰਹੇ ਹਾਂ ਕਹਿੰਦੇ ਜਿਤਨੇ ਵੀ ਤੇਰੀ ਵਿਚਾਰਾਂ ਕਰਨ ਵਾਲੇ ਵੀ ਆ ਤੇਰੀ ਮਹਿਮਾ ਨੂੰ ਗਾਉਣ ਵਾਲੇ ਆ ਹੇ ਨਿਰੰਕਾਰ ਪ੍ਰਭੂ ਜਿਹੜੇ ਤੇਰੀਆਂ ਬਾਤਾਂ ਵੀ ਪਾਉਂਦੇ ਆ ਕੋਈ ਦੋ ਬੈਠੇ ਹੋਣ ਕਿਤੇ ਚਾਰ ਬੈਠੇ ਹੋਣ ਕਿਤੇ ਪੰਜ ਬੈਠੇ ਹੋਣ ਕਿਤੇ ਪੰਜ ਹਜ਼ਾਰ ਬੈਠਾ ਹੋਏ ਜਿੱਥੇ ਤੇਰੀ ਗੱਲ ਚੱਲ ਰਹੀ ਆ ਤੈਨੂੰ ਹੀ ਗਾ ਰਿਹਾ ਜਿੱਥੇ ਤੇਰੀਆਂ ਬਾਤਾਂ ਪੈ ਰਹੀਆਂ ਤੈਨੂੰ ਹੀ ਗਾ ਰਹੇ ਆ ਸਾਰੇ ਗਾਵਨ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਬੜੇ ਬੜੇ ਜਤੀ ਸਤੀ ਸਤੀ ਕਹਿੰਦੇ ਦਾਨ ਕਰਨ ਵਾਲੇ ਲੋਕ ਬੜੇ ਬੜੇ ਜਤਧਾਰੀ ਸਤਧਾਰੀ ਦਾਨੀ ਲੋਕ ਸੰਤੋਖੀ ਸੰਤੋਖ ਰੱਖਣ ਵਾਲੇ ਜੋ ਰੱਬ ਵੱਲੋਂ ਮਿਲ ਗਿਆ ਉਹਦੇ 'ਚ ਸ਼ਾਂਤੀ ਹੈ ਉਹ ਵੀ ਨਿਰੰਕਾਰ ਪਰਮਾਤਮਾ ਤੈਨੂੰ ਗਾਉਂਦੇ ਆ ਤੇਰੀ ਸਿਫਤ ਸਲਾਹ ਵਿੱਚ ਜੁੜੇ ਆ ਪਰ ਇੱਥੇ ਗਾਉਣ ਤੋਂ ਇੱਕ ਗੱਲ ਕਰਦੇ ਹਾਂ ਅੱਖਰੀ ਅਰਥ 'ਤੇ ਬੜੇ ਬਹੁਤ ਔਖੇ ਨਹੀਂ ਗੇਰੇ ਗਾਉਂਦਿਆਂ 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 ਪਰਮਾਤਮਾ ਨੂੰ ਇੱਕ ਗੱਲ ਜ਼ਰੂਰ ਚੇਤੇ 'ਚ ਰੱਖਿਓ ਗਾਉਂਦੇ ਆਪਾਂ ਵੀ ਹਾਂ ਰੱਬ ਦੀਆਂ ਗੱਲਾਂ ਆਪਾਂ ਵੀ ਕਰਦੇ ਹਾਂ ਦਾਸ ਨੇ ਕਥਾ ਕਰ ਲਈ ਤੁਸੀਂ ਸਾਰਿਆਂ ਨੇ ਕਥਾ ਸੁਣ ਲਈ ਬਾਣੀ ਪੜ੍ਹ ਲਈ ਆਪਾਂ ਸਾਰਿਆਂ ਨੇ ਬਾਣੀ ਸੁਣ ਲਈ ਨਿਤਨੇਮ ਕਰ ਲਿਆ ਸਾਰਿਆਂ ਨੇ ਨਿਤਨੇਮ ਸੁਣ ਲਿਆ ਕੀਰਤਨ ਕਰ ਲਿਆ ਸਾਰਿਆਂ ਨੇ ਆਪਾਂ ਕੀਰਤਨ ਸੁਣ ਲਿਆ ਜ਼ਿੰਦਗੀ ਦਾ ਬੇੜਾ ਉਸ ਦਿਨ ਪਾ ਰਿਹਾ ਜਿਸ ਦਿਨ ਕਿਣਕਾ ਹਿਰਦੇ 'ਚ ਵੱਸ ਗਿਆ ਜਿਸ ਦਿਨ ਦਿਲ ਤੱਕ ਚਲੇ ਗਈ ਇਹ ਬਾਤ ਤੇਰਾ ਗਾਵਿਆ ਸੁਣਿਆ ਪ੍ਰਵਾਨ ਹੋ ਜਾਏਗਾ ਨਹੀਂ ਤਾਂ ਮੈਂ ਬਾਣੀ 'ਚ ਬਚਨ ਪੜਿਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ जितना मर्जी गा लिया, जितने मर्जी साज वजा ले, उन्हूं कथन कर लिया, सही अर्थां च जिन्नी देर हिरदे च कोई किणका नहीं वसिया, महाराज सच्चे पातशाह कहिंदे रब नहीं खुश होना। एक दलील देनी है मैं इस दे बारे च। अकबर बादशाह, हिंदुस्तान दा बादशाह सी अकबर, इहदी सभा दे नौ रतन सन। इहदी सभा च उहदे विच इक बड़ा प्यारा गवैया सी, इहदा गीत गाउंदा सी, उह बड़े तकड़े राग गा लैंदा सी। उह बंदा अपने वेले दा बड़ा महान गवैया हो गुजरिया। उह बंदा, उहदा नां सी तानसेन। अज किसे चंगे रागां दे माहर बंदे नूं तशबीह देनी होवे, असीं कहिंदे महान आ भई तानसेन वर्गा इह तां बंदा होएगा। बड़ा अच्छा गवैया सी, अपने वेले दा बहुत मशहूर होया। अकबर दे नौ रतन सन जिहड़े मुखी लोक, उहदी सभा दे शिंगार, विशेष जगह उन्हां नौ बंदियां नूं अकबर दी सभा च मिलदी सी, उन्हां चों इह इक सी। अकबर एक दिन तानसेन नूं पुछदा, तानसेन बड़ा वधिया गाउंदा है तू, तेरे तो वधिया भी कोई गा सकदा दुनिया च? कोई ऐसा बंदा भी होएगा जिहड़ा तेरे तो भी प्यारा गा सकदा होवे? तानसेन कहिंदा हां। तानसेन कहिंदा किसे चीज का कोई अंत नहीं गा हुंदा, किसे चीज का कोई अंत नहीं गा, वधिया तो वधिया गाउण वाले बैठे है, बड़े बड़े राग गा सकदे। अकबर कहिंदा तानसेन मैनू लगदा तेरे तो वधिया नहीं कोई गा सकदा, तू सब दा सिरा है। तानसेन कहिंदा नहीं बादशाह, बड़े बड़े लोग बैठे दुनिया च, मेरे तो भी अगां है के। अकबर कहिंदा तेरे तो सोहना कोई गा सकदा ते कौन होएगा? तानसेन कहिंदा मेरा उस्ताद, जिस दे कोलों मैं सिखिया। तानसेन दे उस्ताद दा नाम सी हरिदास। अकबर कहिंदा किते सुना फिर उन्हूं, सुनीए तेरे उस्ताद नूं। तानसेन कहिंदा गाउंदा ते है वो, मेरे तो भी सुंदर, पर उहदे गाउण दीआं शर्तां आ कुछ। अकबर कहिंदा कि हुण मैं बादशाह, कहिंदा शर्त पूरी कर लांगे आपां। तानसेन कहिंदा पहली गल ते इह भी उह अमृत वेले गाउंदा है, अमृत वेले, ते दूसरी गल यह भी वह किसी के सामने नहीं गाँवदा, अकला गाँवदा है, किसी के सामने नहीं गाँवदा। अकबर कहिंदा आपां अमृत वेले चले जाएंगे तड़कसार, ते दूर बह के सुन लांगे आपां, उहनूं उहदे सामने नहीं जांदे आपां। तानसेन कहिंदा ठीक है। अगला दिन होया, रात दे उत्ते बैठे सवेरे तड़कसार, क्योंकि तानसेन नूं पता भी कदों गाँवदा, उहदा उस्ताद है। एक नवेकली जी जगह दे विच, शांत जगह सी, उत्थे उहदी एक छपरी है, उहदे च रहिंदा। अकबर ते तानसेन ते उहनां दे साथी थोड़े जे हटवें बह गए, रात दा थोड़ा जिहा हनेरा अमृत वेला सी, दूर बैठ गए। हरिदास अपने समय नाल उठिया, इशनान पान कीता, तैयार होया, उहने अपने साज कढ़े ते गाउणा शुरू कर दिता। उस हरिदास ने ऐसा गाया अल्लाह खुदा दी इबादत विच, अकबर अंदरों शांत होया, ऐ टका आनंद आया उन्हों। जितनी देर वह गाँवदा रहा, हरिदास की आवाज कन्ना च पैंदी रही, वह दूर बैठे सुनते रहे। उन्हें गाना बंद किया, ये अपने रात ते बैठे वापस आ गए। जदों वापस आया अकबर महल्लां च, तानसेन नूं कहिंदा सजना गल इह आ, जिहो जिहा तेरा उस्ताद गाउंदा आ, तूं क्यों नहीं उहो जिहा गाउंदा? तूं उहदा शागिर्द आ, तेरे उस्ताद ने तैनूं सारा कुछ नहीं सिखाया? जो कुछ तेरे उस्ताद हरिदास नूं आउंदा, जिन्ने राग उहनूं आउंदे, सारे नहीं तैनूं उहने सिखाए? तानसेन कहिंदा भी सिखाए ते उहने सारे ही आ, राग मैनूं उहदे नालों वध आ सकदे आ हरिदास नालों, क्योंकि जिन्ने उन्हों आउंदे आ सारे दे सारे उन्हें मैनू सिखा दिते आ, ते मेरे कोल अपनी मेहनत भी हैगी आ, मैं आप भी सिखिया वां, राग उहदे नालों मैनू बहुते आ सकदे आ।
ਪਰ ਮੈਂ ਗਾ ਉਹਦੇ ਵਰਗਾ ਨਹੀਂ ਸਕਦਾ। ਤਾਨਸੈਨ ਕਹਿੰਦਾ ਮੈਂ ਉਹਦੇ ਵਰਗਾ ਨਹੀਂ ਗਾ ਸਕਦਾ। ਅਕਬਰ ਕਹਿੰਦਾ ਸੱਜਣਾ ਤੇਰੀ ਮੇਰੀ ਸਾਂਝ ਹੈ, ਪਿਆਰ ਹੈ, ਬੇਸ਼ੱਕ ਮੈਂ ਬਾਦਸ਼ਾਹ ਹਾਂ ਪਰ ਤੂੰ ਮੇਰੀ ਸਭਾ ਦਾ ਬੜਾ ਵੱਡਾ ਸ਼ਿੰਗਾਰ ਹੈ, ਆਪਣੇ ਦਿਲ ਦੀ ਗੱਲ ਤਾਂ ਦੱਸ, ਉਹਦੇ ਵਰਗਾ ਤੂੰ ਕਿਉਂ ਨਹੀਂ ਗਾ ਸਕਦਾ, ਇਤਨਾ ਸੋਹਣਾ ਕਿਉਂ ਗਾਉਂਦਾ ਉਹ। ਗਾਵੇ ਸਮਾਧੀਆਂ ਲੱਗ ਜਾਂਦੀਆਂ, ਆਨੰਦ ਆਉਣ ਲੱਗ ਪੈਂਦਾ, ਅੰਦਰੋਂ ਭਿੱਜ ਜਾਈਦਾ। ਤਾਨਸੈਨ ਨੇ ਇੱਕ ਗੱਲ ਆਖੀ ਅਕਬਰ, ਕਹਿੰਦਾ ਜਿਹੜਾ ਮੇਰਾ ਉਸਤਾਦ ਹੈ ਨਾ ਹਰੀਦਾਸ, ਇਤਨਾ ਸੋਹਣਾ ਪਤਾ ਕਿਉਂ ਗਾਉਂਦਾ ਅਤੇ ਮਿੱਠਾ ਕਿਉਂ ਗਾਉਂਦਾ, ਉਹਦੇ ਗੀਤ ਸੁਣੀਏ, ਉਹਦੇ ਸ਼ਬਦ ਸੁਣੀਏ, ਰੱਬ ਦੀਆਂ ਬਾਤਾਂ ਸੁਣੀਏ, ਉਹਦੇ ਮੂੰਹ ਸੁਰਤ ਜੁੜ ਜਾਂਦੀ ਆ। ਤਾਨਸੈਨ ਕਹਿੰਦਾ ਇੱਕੋ ਹੀ ਫਰਕ ਆ ਉਹਦੇ ਗਾਉਣ 'ਚ ਅਤੇ ਮੇਰੇ ਗਾਉਣ 'ਚ। ਅਕਬਰ ਕਹਿੰਦਾ ਕੀ? ਤਾਨਸੈਨ ਕਹਿੰਦਾ ਮੈਂ ਗਾਉਂਦਾ ਹਾਂ ਤੈਨੂੰ ਖੁਸ਼ ਕਰਨ ਵਾਸਤੇ, ਕਿ ਮੈਂ ਵਧੀਆ ਗਾਵਾਂਗਾ ਅਤੇ ਅਕਬਰ ਬਹੁਤ ਖੁਸ਼ ਹੋਏਗਾ, ਬਾਦਸ਼ਾਹ ਬਹੁਤ ਖੁਸ਼ ਹੋਏਗਾ, ਮੈਨੂੰ ਬਹੁਤ ਧਨ ਮਾਇਆ ਮਿਲੇਗੀ, ਇਨਾਮ ਮਿਲੇਗਾ। ਅਤੇ ਅਕਬਰ ਕਹਿੰਦਾ ਜਿਹੜਾ ਤੇਰਾ ਉਸਤਾਦ ਹੈ ਹਰੀਦਾਸ। ਤਾਨਸੈਨ ਕਹਿੰਦਾ ਸੱਜਣਾ ਅਕਬਰ ਮੈਂ ਗਾਉਣਾ ਤੈਨੂੰ ਖੁਸ਼ ਕਰਨ ਵਾਸਤੇ, ਮੇਰਾ ਉਸਤਾਦ ਗਾਉਂਦਾ ਰੱਬ ਨੂੰ ਖੁਸ਼ ਕਰਨ ਵਾਸਤੇ, ਅੱਲਾ ਨੂੰ ਖੁਸ਼ ਕਰਨ ਵਾਸਤੇ, ਉਹਦਾ ਸਾਡੇ ਦੁਨੀਆਦਾਰਾਂ ਨਾਲ ਕੋਈ ਸੰਬੰਧ ਨਹੀਂ ਹੈ, ਉਹ ਰੱਬ ਦੀ ਖੁਸ਼ੀ ਵਾਸਤੇ ਗਾਉਂਦਾ, ਰੱਬ ਖੁਸ਼ ਹੋ ਜਾਵੇ, ਪਰਮਾਤਮਾ ਖੁਸ਼ ਹੋ ਜਾਵੇ। ਇਸ ਲਈ ਉਹਦੇ ਗਾਉਣ 'ਚ ਅਤੇ ਮੇਰੇ ਗਾਉਣ 'ਚ ਬੜਾ ਫਰਕ ਆ, ਮੈਂ ਤੇਰੀ ਖੁਸ਼ੀ ਲੈਣੀ ਚਾਹੁੰਦਾ, ਉਹ ਰੱਬ ਦੀ ਖੁਸ਼ੀ ਲੈਣੀ ਚਾਹੁੰਦਾ, ਅੱਲਾ ਖੁਦਾ ਦੀ ਖੁਸ਼ੀ ਲੈਣੀ ਚਾਹੁੰਦਾ। ਤੇਰਾ ਗਾਉਣਾ, ਤੇਰਾ ਜਪਣਾ, ਤੇਰੀ ਬਾਣੀ ਪੜ੍ਹਨੀ, ਸਿਮਰਨ ਕਰਨਾ, ਸੇਵਾ ਭਗਤੀ ਕਰਨੀ, ਕਿਤੇ ਰੱਬ ਵਾਸਤੇ ਬਣ ਜਾਏ, ਰੱਬ ਵਾਸਤੇ। ਦੁਨੀਆ ਖੁਸ਼ ਹੋਵੇ ਮੇਰੇ ਨਾਲ ਇਹਦਾ ਕੋਈ ਸੰਬੰਧ ਨਹੀਂ, ਮੈਂ ਸੇਵਾ ਕਰਨੀ ਹੈ, ਮੈਂ ਨਾਮ ਜਪਣਾ, ਮੈਂ ਵਾਹਿਗੁਰੂ ਵਾਹਿਗੁਰੂ ਜਪਣਾ, ਰੱਬ ਦੀ ਇਬਾਦਤ ਕਰਨੀ, ਭਗਤੀ ਕਰਨੀ, ਤਾਂ ਕਿ ਰੱਬ ਖੁਸ਼ ਹੋ ਜਾਏ, ਪਰਮਾਤਮਾ ਖੁਸ਼ ਹੋ ਜਾਏ। ਇਸ ਲਈ ਪਰਮਾਤਮਾ ਨੂੰ ਗਾ, ਪਰਮਾਤਮਾ ਦੇ ਗੀਤ ਗਾ, ਉਹਦੀ ਬਾਣੀ ਪੜ੍ਹ, ਬਾਣੀ ਜਪ, ਸਿਮਰਨ ਭਗਤੀ 'ਚ ਜੁੜ। ਕਾਹਦੇ ਲਈ? ਪਰਮੇਸ਼ੁਰ ਤੈਨੂੰ ਪ੍ਰਸੰਨ ਕਰਨ ਵਾਸਤੇ। ਤੂੰ ਖੁਸ਼ ਹੋ ਜਾ, ਮੈਂ ਸਹੀ ਅਰਥਾਂ 'ਚ ਧਰਮੀ ਬਣ ਜਾ, ਤਾਂ ਕਿ ਤੇਰੀ ਖੁਸ਼ੀ ਮੇਰੀ ਝੋਲੀ 'ਚ ਪੈ ਜਾਏ ਅਤੇ ਮੇਰਾ ਲੋਕ ਪਰਲੋਕ ਸਫਲਾ ਹੋ ਜਾਏ। ਕੌਣ ਕੌਣ ਹੋਰ ਪਰਮਾਤਮਾ ਨੂੰ ਗਾਉਂਦੇ ਆ ਅਤੇ ਕਿਵੇਂ ਕਿਵੇਂ ਗਾਉਂਦੇ ਆ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਵਰਣਨ ਕਰ ਰਹੇ, ਇਸੇ ਪੌੜੀ 'ਚ ਕੱਲ੍ਹ ਤੋਂ ਅੱਗੇ ਵਿਚਾਰ ਸ਼ੁਰੂ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।